You're with SBS Radio.
ਪਿਆਰੇ ਦੋਸਤੋ, SBS ਰੇਡੀਓ ਦੇ ਪੰਜਾਬੀ ਪ੍ਰੋਗਰਾਮ ਲਈ ਮੈਂ ਪ੍ਰੀਤਿੰਦਰ ਸਿੰਘ ਗਰੇਵਾਲ। ਅਸੀਂ ਅੱਜ ਤੁਹਾਨੂੰ ਕੁਲਵੰਤ ਸਿੰਘ ਢਿੱਲੋਂ ਅਤੇ ਉਹਨਾਂ ਦੀ ਪਤਨੀ ਮਹਿੰਦਰ ਕੌਰ ਹੁਣਾਂ ਨਾਲ ਮਿਲਾਉਣ ਜਾ ਰਹੇ ਹਾਂ। ਉਹਨਾਂ ਨੂੰ ਆਸਟ੍ਰੇਲੀਆ ਰਹਿੰਦੇ ਆ ਹੁਣ 50 ਸਾਲ ਤੋਂ ਵੀ ਉੱਪਰ ਦਾ ਸਮਾਂ ਹੋ ਗਿਆ। ਸੰਨ 1969 ਦੇ ਕਰੀਬ ਮਲੇਸ਼ੀਆ ਤੋਂ ਉਹਨਾਂ ਦਾ ਤਸਮਾਨੀਆ ਆਉਣਾ ਹੋਇਆ ਸੀ। ਪ੍ਰਵਾਸ ਦੀ ਜੱਦੋਜਹਿਦ ਵਿੱਚੋਂ ਇੱਕ ਉਮੀਦ ਭਰਪੂਰ ਜ਼ਿੰਦਗੀ ਬਿਤਾਉਂਦੇ ਹਾਂ। ਉਹਨਾਂ ਜ਼ਿੰਦਗੀ ਦੇ ਬੜੇ ਖੂਬਸੂਰਤ ਰੰਗ ਵੇਖੇ ਨੇ। ਸਾਡਾ ਮਨ ਉਹਨਾਂ ਦੀ ਜ਼ਿੰਦਗੀ 'ਚੋਂ ਕੁਝ ਪ੍ਰੇਰਣਾ ਭਰਪੂਰ ਗੱਲਾਂ ਜਾਣਨ ਦਾ। ਕੋਵਿਡ ਦੇ ਇਸ ਨਿਰਾਸ਼ਾਪੂਰਨ ਮਾਹੌਲ ਵਿੱਚ ਉਮੀਦ ਹੈ ਤੁਹਾਨੂੰ ਉਹਨਾਂ ਦੀ ਜ਼ਿੰਦਗੀ ਨਾਲ ਸੰਬੰਧਿਤ ਤਜ਼ਰਬੇ ਪਸੰਦ ਆਉਣਗੇ। ਹਾਂਜੀ ਢਿੱਲੋਂ ਸਾਹਿਬ, ਮਹਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ ਸਾਡੇ ਵਿਹੜੇ।
ਸਤਿ ਸ਼੍ਰੀ ਅਕਾਲ ਜੀ।
ਜੀ ਬਹੁਤ ਬਹੁਤ ਮਿਹਰਬਾਨੀ ਸਮਾਂ ਦੇਣ ਲਈ। ਸਭ ਤੋਂ ਪਹਿਲਾਂ ਤਾਂ ਸਾਨੂੰ ਮਹਿੰਦਰ ਕੌਰ ਜੀ ਇਹੀ ਦੱਸੋ ਕਿ ਪੰਜਾਬ ਨਾਲ ਤੁਹਾਡਾ ਕੀ ਸੰਬੰਧ ਹੈ?
ਪੰਜਾਬ ਦੇ ਵਿੱਚ ਮੇਰਾ ਜਨਮ ਹੋਇਆ ਸੀ ਜੀ। ਬਾਪੂ ਜੀ ਮਲੇਸ਼ੀਆ ਆ ਗਏ ਸੀਗੇ ਤੇ ਮੇਰੀ ਮਾਤਾ, ਸੱਸ ਜੀ ਤੇ ਸਹੁਰਾ ਜੀ ਕੋਲ ਸੀਗੇ, ਪਰ ਮਾਤਾ ਪਿਤਾ ਵੀ ਕੋਲ ਸੀਗੇ। ਮੇਰੇ ਨਾਨਾ ਜੀ ਸੁਰਗਵਾਸ ਹੋ ਗਏ ਸੀ, ਮੇਰੇ ਨਾਨੀ ਜੀ ਜਿਉਂਦੇ ਸੀਗੇ ਤੇ ਮੈਂ ਫਿਰ ਜਿਹੜਾ ਮੇਰਾ ਜਨਮ ਹੋਇਆ ਮੁੱਦਕੀ ਦਾ, ਮੁੱਦਕੀ ਜਿਹੜੀ ਮੋਗੇ ਦੇ ਕੋਲੇ, ਫਤਿਹਗੜ੍ਹ ਵੀ ਮੋਗੇ ਮੋਗੇ ਕੋਲੇ ਹੈ,
ਜਿਹੜੀ ਮੁੱਦਕੀ ਦੀ ਲੜਾਈ ਵੀ ਹੋਈ ਹੈ ਨਾ।
ਹਾਂਜੀ। ਤੇ ਫਿਰ ਮੇਰੇ ਦਾਦਾ ਜੀ ਤੇ ਦਾਦੀ ਜੀ ਵੀ ਸੁਰਗਵਾਸ ਹੋ ਗਏ ਸੀ ਤੇ ਮੇਰੀ ਮਾਤਾ ਮੈਨੂੰ 2 ਸਾਲ ਦੀ ਸੀ ਮੈਂ ਜਦੋਂ, ਫਿਰ ਮੈਨੂੰ ਮਲੇਸ਼ੀਆ ਲੈ ਕੇ ਆ ਗਈ
ਜੀ। ਤੇ ਫਿਰ ਕੁਲਵੰਤ ਸਿੰਘ ਢਿੱਲੋਂ ਹੁਣਾਂ ਨਾਲ ਸਾਂਝ ਕਿਵੇਂ ਪਈ?
ਇਹਨਾਂ ਦੇ ਨਾਲ ਮੇਰੀ ਸਾਂਝ ਇਸ ਤਰ੍ਹਾਂ ਪਈ ਕਿ ਆਪਾਂ ਇੱਕ ਸਕੂਲ ਦੇ ਵਿੱਚ ਪੜ੍ਹਾਉਂਦੇ ਹੁੰਦੇ ਸੀ ਮਲੇਸ਼ੀਆ ਦੇ ਵਿੱਚ, ਤੇ ਉੱਥੇ ਮੇਰੇ ਮਾਮਾ ਜੀ ਵੀ ਸੀਨੀਅਰ ਟੀਚਰ ਸੀਗੇ ਤੇ ਉਹ ਸਕੂਲ ਦੇ ਵਿੱਚ, ਫਿਰ ਮੇਰੇ ਮਾਮਾ ਜੀ ਹੁਣ ਸਾਡੇ ਵਿਚੋਲੇ ਬਣ ਗਏ ਤੇ ਸਾਡੀ ਐਂਗੇਜਮੈਂਟ ਹੋ ਗਈ। ਸਰਦਾਰ ਜੀ ਆਪਣੇ ਚਲੇ ਗਏ ਯੂਕੇ ਨੂੰ ਪੜ੍ਹਾਈ ਕਰਨ ਵਾਸਤੇ ਤੇ ਮੇਰੇ ਬਾਪੂ ਜੀ ਹੋਰਾਂ ਨੇ ਇਹਨਾਂ ਨੂੰ ਤੇ ਗੌਰਮੈਂਟ ਦੀ ਸਕੋਲਰਸ਼ਿਪ ਮਿਲੀ ਸੀ ਮਲੇਸ਼ੀਆ ਦੀ, ਤੇ ਯੂਕੇ ਪੜ੍ਹ ਚਲੇ ਗਏ 3 ਸਾਲ ਵਾਸਤੇ ਤੇ ਮੈਨੂੰ ਉਹ ਸਕੋਲਰਸ਼ਿਪ ਨਹੀਂ ਸੀ ਮਿਲੀ, ਇਸ ਕਰਕੇ ਫਿਰ ਮੇਰੇ ਬਾਪੂ ਜੀ ਨੇ ਮੈਨੂੰ ਸਕੋਲਰਸ਼ਿਪ ਦਿੱਤੀ ਤੇ ਮੈਨੂੰ ਉਸ ਵੇਲੇ ਹੋਰ ਕੋਈ ਜਗ੍ਹਾ ਨਹੀਂ ਮਿਲੀ, ਤਸਮੇਨਿਆ ਮਿਲਿਆ। ਤਸਮੇਨਿਆ ਦੇ ਵਿੱਚ ਮੈਂ ਇੱਥੇ ਟੀਚਰੀ ਦੇ ਕੰਮ ਕੀਤਾ, ਨਾਲੇ ਪੜ੍ਹਾਈ ਕੀਤੀ ਨਾਲ, ਤੇ ਮੈਂ ਨਾ ਹੋਮ ਇਕਨੋਮਿਕਸ ਉਸ ਵੇਲੇ ਡੋਮੈਸਟਿਕ ਸਾਇੰਸ ਕਹਿੰਦੇ ਹੁੰਦੇ ਸੀਗੇ, ਉਹ ਫਿਰ ਡੋਮੈਸਟਿਕ ਸਾਇੰਸ ਦੀ ਪੜ੍ਹਾਈ ਕਰ ਲਈ ਤੇ ਫਿਰ ਮੈਂ ਨਾ ਹੋਬਾਰਟ ਦੇ ਵਿੱਚ 1 ਸਾਲ ਪ੍ਰੈਕਟੀਕਲ ਕੀਤਾ। ਉੱਥੇ ਪ੍ਰੈਕਟੀਕਲ ਕੰਮ ਕਰਕੇ ਫਿਰ ਮੈਂ ਵਾਪਸ ਮਲੇਸ਼ੀਆ ਚਲੀ ਗਈ 1964 ਦੇ ਵਿੱਚ। ਫਿਰ ਮੈਂ ਮਲੇਸ਼ੀਆ ਵਾਪਸ ਚਲੀ ਗਈ ਇੱਥੋਂ ਪੜ੍ਹਾਈ ਕਰਕੇ ਤਸਮੇਨਿਆ 'ਚੋਂ। ਸਾਡਾ ਵਿਆਹ ਹੋਇਆ 1965 ਦੇ ਵਿੱਚ ਮਲੇਸ਼ੀਆ ਦੇ ਵਿੱਚ, ਇਹਨਾਂ ਕਿਉਂਕਿ ਸਕੋਲਰਸ਼ਿਪ 'ਤੇ ਗਏ ਹੋਏ ਸੀ, ਇਹਨਾਂ ਦੀ ਬੌਂਡ ਸੀਗੀ ਗਵਰਨਮੈਂਟ ਦੇ ਨਾਲ 5 ਸਾਲ ਦੀ, ਅਤੇ ਇਹਨਾਂ ਨੇ ਵੀ ਫਿਰ ਉੱਥੇ ਮਲੇਸ਼ੀਆ 5 ਸਾਲ ਪੜ੍ਹਾਇਆ ਅਤੇ ਮੈਂ ਵੀ 5 ਸਾਲ, ਮੇਰੇ 6 ਸਾਲ ਲੱਗੇ ਨਹੀਂ ਲੱਗ ਗਏ ਉੱਥੇ ਮਲੇਸ਼ੀਆ ਪੜ੍ਹਾਉਣ ਦੇ। ਅਤੇ ਅਸੀਂ ਮਲੇਸ਼ੀਆ ਦੇ ਵਿੱਚ ਵੀ ਸਕੂਲ ਟੀਚਰ ਰਹੇ, ਉਦੋਂ ਬਾਅਦ ਫਿਰ ਇੱਥੇ ਜਦੋਂ ਮੈਂ ਪੜ੍ਹਾਈ ਕਰਦੀ ਸੀਗੀ ਉਸ ਵੇਲੇ ਇੱਕ ਕਪਲ ਸੀਗੀ, ਉਹ ਮੇਰੇ ਨਾ ਮਾਮੀ ਡੈਡੀ ਬਣ ਗਏ, ਜਿਵੇਂ ਫੋਸਟਰ ਪੇਰੈਂਟਸ ਹੁੰਦੇ ਆ।
ਅੱਛਾ ਜੀ।
ਤੇ ਉਹ ਫਿਰ ਉੱਥੇ ਮਲੇਸ਼ੀਆ ਦੇ ਵਿੱਚ ਥੋੜ੍ਹੀ ਜਿਹੀ ਗੜਬੜ ਹੋਈ ਸੀਗੀ 1969 ਦੇ ਵਿੱਚ, ਉਹ ਗੜਬੜ ਨੇ ਸਾਨੂੰ ਨਾ ਜਾਣੀ ਥੋੜ੍ਹਾ ਜਿਹਾ ਤੰਗ ਕੀਤਾ, ਕਿਉਂਕਿ ਇਹ ਆਏ ਸੀ ਯੂਕੇ ਤੋਂ, ਮੈਂ ਇੱਧਰੋਂ ਪੜ੍ਹ ਕੇ ਗਈ ਸੀਗੀ ਤੇ ਸਾਨੂੰ ਉੱਥੇ ਥੋੜ੍ਹਾ ਜਿਹਾ ਨਾ ਤਸੱਲੀ ਮਲੂਮ ਹੋਈ ਕਿ ਸਾਡਾ ਇੱਥੇ ਰਹਿਣ ਨੂੰ ਜੀ ਨਹੀਂ ਕਰਦਾ ਹੁਣ ਮਲੇਸ਼ੀਆ ਦੇ ਵਿੱਚ। ਉਦੋਂ ਆਪਣੇ ਕੋਲ ਇੱਕ ਬੇਟੀ ਸੀਗੀ 18 ਮਹੀਨੇ ਦੀ, ਤੇ ਉੱਥੋਂ ਫਿਰ ਮੇਰੇ ਆਪਾਂ ਫੋਸਟਰ ਪੇਰੈਂਟਸ ਨੂੰ ਦੱਸਿਆ ਕਿ ਅਸੀਂ ਤੇ ਜਾਂ ਕੈਨੇਡਾ ਜਾਵਾਂਗੇ ਜਾਂ ਨਿਊਜ਼ੀਲੈਂਡ ਜਾਵਾਂਗੇ, ਤੇ ਬਈ ਨਿਊਜ਼ੀਲੈਂਡ ਤੇ ਕਹਿੰਦੇ ਕਿ ਇੰਟਰਵਿਊ ਵਾਸਤੇ ਆਓ ਤੇ ਕੈਨੇਡਾ ਕਹਿੰਦੇ ਤੁਹਾਡੇ ਅਪਰੂਵ ਕਰ ਦਿੱਤੀ ਹੈ ਤੁਹਾਡੇ ਸਰਟੀਫਿਕੇਟ, ਤੁਸੀਂ ਸ਼ਾਇਦ ਵਿਨੀਪੈਗ ਕੰਮ ਮਿਲੂਗਾ। ਤੇ ਮੈਂ ਉਹਨਾਂ ਨੂੰ ਫੋਸਟਰ ਪੇਰੈਂਟਸ ਨੂੰ ਕਿਹਾ ਕਿ ਤੁਹਾਡੀ ਡੋਟਰ ਹੁਣ ਬਹੁਤ ਦੂਰ ਚਲੀ ਚੱਲੀ ਹੈ, ਤੇ ਉਹਨਾਂ ਨੇ ਕਿਹਾ ਕਿ ਤੁਸੀਂ ਸੋਚਿਆ ਵੀ ਵਾਪਸ ਇੱਥੇ ਆਉਣ ਨੂੰ, ਜੇ ਤੁਹਾਨੂੰ ਨਹੀਂ ਕੋਈ ਕਾਹਲੀ ਤੇ ਤੁਸੀਂ ਕੀ ਸਾਨੂੰ ਦੱਸੋ ਤੇ ਅਸੀਂ ਕੋਈ ਬੰਦੋਬਸਤ ਕਰਦੇ ਹਾਂ ਤੁਹਾਡੇ ਵਾਸਤੇ। ਉਸ ਟਾਈਮ ਤੇ ਹਜੇ ਇੱਥੇ ਵਾਈਟ ਆਸਟ੍ਰੇਲੀਆ ਪੋਲਿਸੀ ਸੀਗੀ, ਫਿਰ ਆਪਾਂ ਸੋਚ ਕੇ ਉਹਨਾਂ ਨੂੰ ਫਿਰ ਚਿੱਠੀ, ਉਸ ਟਾਈਮ ਤੇ ਚਿੱਠੀਆਂ ਹੀ ਪਾਉਂਦੇ ਹੁੰਦੇ ਸੀ, ਟੈਲੀਫੋਨ ਬਹੁਤੇ ਨਹੀਂ ਸੀ ਕਰਦੇ ਹੁੰਦੇ, ਨਾ ਮੋਬਾਈਲ ਸੀਗੇ। ਉਹਨਾਂ ਨੇ ਫਿਰ ਆਪਣਾ ਉਹਨਾਂ ਨੇ ਆਪਾਂ ਨੂੰ ਸਪੋਂਸਰ ਕਰ ਲਿਆ।
ਕੀ ਨਾਂ ਕੀ ਸੀ ਜੀ ਉਹਨਾਂ ਦਾ?
ਉਹਨਾਂ ਦਾ ਨਾਂ ਸੀਗਾ ਚਾਰਲਸ ਐਂਡ ਮੋਲੀ ਸੈਮੇਜ।
ਉਹ ਇੱਥੇ ਲੌਂਸੈਸਟਨ 'ਚ ਰਹਿੰਦੇ ਸੀ?
ਹਾਂਜੀ ਉਹ ਲੌਨਸੈਸਟਨ ਰਹਿੰਦੇ ਸੀ ਤੇ ਜਦੋਂ ਮੈਂ ਸਟੂਡੈਂਟ ਸੀ ਮੈਂ ਉਹਨਾਂ ਦੇ ਘਰੇ ਜਾਂਦੀ ਹੁੰਦੀ ਸੀ ਉਹਨਾਂ ਦੀ ਦੋ ਬੇਟੀਆਂ ਉਹਨਾਂ ਦੀ ਇੱਕ ਬੇਟੀ ਹੁਣ ਐਡਲੇਡ ਹੈ ਤੇ ਇੱਕ ਬੇਟੀ ਹੈਗੀ ਇੱਥੇ ਅਜੇ ਰਹਿੰਦੀ ਤੇ ਆਪਾਂ ਉਦੋਂ ਦੇ ਉਹਨਾਂ ਦੇ ਨਾਲ ਅਜੇ ਤਾਈਂ ਵੀ ਵਰਤਦੇ ਹਾਂ
ਬਹੁਤ ਖੁਸ਼ੀ ਹੋਈ ਜਾਣ ਕੇ
ਹਾਂਜੀ ਬਹੁਤ ਖੁਸ਼ੀ ਹੋਈ ਉਹਨਾਂ ਦੀ ਫੈਮਿਲੀ ਦੇ ਨਾਲ ਫਿਰ ਆਪਾਂ ਇੱਥੇ ਉਹਨਾਂ ਨੇ ਸਾਨੂੰ ਮੰਗਾ ਲਿਆ ਤੇ ਅਸੀਂ ਉਹਨਾਂ ਦੇ ਨਾਲ 5 ਮਹੀਨੇ ਰਹੇ ਲੌਨਸੈਸਟਨ ਦੇ ਵਿੱਚ ਤੇ ਜਿਹੜਾ ਵੀ ਆਪਾਂ ਘਰ ਵੇਖੀਏ ਵੀ ਕਿਹੜਾ ਆਪਾਂ ਘਰ ਲੈਣਾ ਹੈ ਤੇ ਉਹ ਕਹਿਣ ਕਿ ਇਹ ਘਰ ਛੋਟਾ ਤੁਹਾਡੇ ਵਾਸਤੇ ਇਸ ਘਰ ਦੇ ਵਿੱਚ ਨਹੀਂ ਇੱਥੇ ਬੇਟਾ ਬੇਟੀ ਕਿੱਥੇ ਖੇਡੂਗੀ ਛੱਡ ਕਦੇ ਮੂਹਰੇ ਨਹੀਂ ਕਰ ਲੈਣਾ ਉਹਨਾਂ ਦੇ ਖਿਆਲ ਬੜੇ ਚੰਗੇ ਸੀਗੇ ਉਹਨਾਂ ਨੇ ਫਿਰ ਆਪਾਂ ਨੂੰ ਇੱਕ ਘਰ ਆਪਾਂ ਫਿਰ ਵੇਖਿਆ ਫਿਰ ਆਪਾਂ ਇਸ ਘਰ ਲੈ ਲਿਆ ਤੇ ਉਹਨਾਂ ਦੇ ਰਾਹੀਂ ਸਾਨੂੰ ਕੰਮ ਕਿਉਂਕਿ ਮੇਰੀ ਕੁਆਲੀਫਿਕੇਸ਼ਨ ਇੱਥੋਂ ਦੀ ਸੀਗੀ ਕਸਮੇਲਿਆਂ ਦੀ ਤੇ ਮੈਨੂੰ ਵੀ ਕੰਮ ਮਿਲ ਗਿਆ ਆਉਂਦੀ ਨੂੰ ਤੇ ਸਰਦਾਰ ਜੀ ਹੋਰਾਂ ਨੂੰ ਵੀ ਕੰਮ ਮਿਲ ਗਿਆ ਜੇ ਅਸੀਂ ਮਲੇਸ਼ੀਆ ਦੇ ਵਿੱਚ ਸੀ ਜਦੋਂ ਉਹਨਾਂ ਦਾ ਵੀ ਅਪਰੂਵ ਹੋ ਗਿਆ ਸੀ ਸਾਰਾ ਕੰਮ ਤੇ ਹਾਈ ਸਕੂਲ ਦੇ ਵਿੱਚ ਅਸੀਂ ਪੜ੍ਹਾਉਂਦੇ ਰਹੇ ਸਰ ਉਦੋਂ ਦੇ ਫਿਰ ਅਸੀਂ ਸੀਨੀਅਰ ਟੀਚਰ ਬਣ ਗਏ ਇੱਥੇ ਆ ਕੇ ਸੀਨੀਅਰ ਟੀਚਰ ਤੋਂ ਬਾਅਦ ਫਿਰ ਆਪਾਂ ਛੁੱਟੀਆਂ ਲੈ ਲਈਆਂ ਕੰਮਾਂ ਤੋਂ ਤੇ ਹਾਈ ਸਕੂਲ ਦੇ ਵਿੱਚ ਹੀ ਕੰਮ ਕਰਦੇ ਰਹੇ ਜਿਵੇਂ ਥੋੜ੍ਹਾ ਥੋੜ੍ਹਾ ਪ੍ਰਮੋਸ਼ਨ ਮਿਲ ਜਾਂਦਾ ਸੀਗਾ ਉਦੋਂ ਗਾਂ ਦੀ ਜਾਂ ਫਿਰ ਆਪਾਂ ਨੂੰ ਅਤੇ ਹੋਰ ਸਕੂਲਾਂ ਦੇ ਵਿੱਚ ਪਾ ਲੈਂਦੇ ਸੀਗੇ
ਤੇ ਮਹਿੰਦਰ ਕੌਰ ਜੀ ਮੈਂ ਤੁਹਾਡੀ ਗੱਲ ਵਿੱਚ ਰੋਕਾਂ ਤੁਹਾਡੀ ਪੰਜਾਬੀ ਬਹੁਤ ਸਾਫ ਆ ਐ ਲੱਗਦਾ ਮੈਨੂੰ ਜਿਵੇਂ ਤੁਸੀਂ ਮੁਦਕੀ ਤੋਂ ਬੋਲਦੇ ਹੋ ਨੇ
ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ
ਤੇ ਢਿੱਲੋਂ ਸਾਹਿਬ ਹੈਗੇ ਨੇੜੇ
ਹਾਂਜੀ ਉਹਨਾਂ ਦੇ ਨਾਲ ਗੱਲ ਕਰ ਲਓ
ਵੈਗਰੂ ਜੀ ਕਾ ਕਾਸਾ ਵੈਗਰੂ ਜੀ ਕੀ ਫਤਿਹ
ਢਿੱਲੋਂ ਸਾਹਿਬ ਮੈਂ ਪੁੱਛਣਾ ਚਾਹਣਾ ਕਿ ਜਦੋਂ ਤੁਸੀਂ ਇੱਥੇ ਆਏ ਉਦੋਂ ਕੋਈ ਟਾਵਾਂ ਟੱਲਾ ਸਿੱਖ ਹੀ ਨਜ਼ਰ ਆਉਂਦਾ ਹੋਣਾ ਦਸਮਾਨੀਆਂ 'ਚ ਕੀ ਦੱਸਣਾ ਚਾਹੁੰਦੇ ਹੋ ਉਸ ਵੇਲੇ ਦੇ ਮਾਹੌਲ ਬਾਰੇ
ਉਸ ਟਾਈਮ ਤੇ ਆਪਣੇ ਸਿੱਖ ਇੱਥੇ ਹੈ ਨਹੀਂ ਸੀਗੇ ਟੈਸਮੀਨੀਆ ਦੇ ਵਿੱਚ ਤੇ ਫਿਜੀਅਨ ਇੰਡੀਅਨ ਹੁੰਦੇ ਸੀਗੇ ਪਰ ਨਹੀਂ ਸਿੱਖ ਨਹੀਂ ਸੀਗੇ ਫਿਜੀਅਨ ਇੰਡੀਅਨ ਹੈਗੇ ਸੀਗੇ ਤੇ ਫਿਰ ਆਪਾਂ ਜਦੋਂ 1969 ਆਏ ਹਾਂ ਫਿਰ ਗਾਂ ਥੋੜ੍ਹੇ ਜਿਹੇ ਸਾਲਾਂ ਵਿੱਚੋਂ ਫਿਰ ਆਪਣੇ ਸਿੱਖ ਹੋਣ ਲੱਗ ਪਏ ਇੱਕ ਸੰਤੋਖ ਸਿੰਘ ਸਿੱਧੂ ਉਹ ਸੰਧੂ ਉਹ ਪ੍ਰੋਫੈਸਰ ਯੂਨੀਵਰਸਿਟੀ ਤੋਂ ਉਹਨੂੰ ਕੰਮ ਮਿਲਿਆ ਫਿਰ ਇੱਥੇ ਆਪਣੇ ਡਾਕਟਰ ਵੀ ਆਉਣ ਲੱਗ ਪਏ ਤੇ ਡਾਕਟਰ ਬੇਦੀ ਜਸਵੀਰ ਸਿੰਘ ਬੇਦੀ ਹੁਣ ਉਹ ਮੈਲਬਨ ਆ ਪਰ ਇੱਥੇ ਫਿਰ ਆਉਂਦੇ ਰਹੇ ਆਪਣੇ ਪਰ ਬਹੁਤਾ ਚਿਰ ਨਹੀਂ ਰਹਿੰਦੇ ਰਹੇ ਕਿਉਂਕਿ ਇੱਥੇ ਇੰਪਲੋਇਮੈਂਟ ਤੇ ਪ੍ਰੋਗਰੈਸ ਥੋੜੀ ਸੀ
ਖੇਤੀਬਾੜੀ ਦਾ ਕੰਮ ਮੇਰੇ ਖਿਆਲ ਜ਼ਿਆਦਾ ਸੀ ਉਸ ਵੇਲੇ
ਫਿਰ ਮੈਲਬਨ ਜਾਂ ਸਿਡਨੀ ਚਲੇ ਜਾਂਦੇ ਹੁੰਦੇ ਸੀ
ਢਿੱਲੋਂ ਸਾਹਿਬ ਮੈਂ ਵੀ ਪੁੱਛਣਾ ਚਾਹੁੰਦਾ ਉਸ ਵੇਲੇ ਤਾਂ ਆਟਾ ਦਾਲ ਲੈਣ ਲਈ ਵੀ ਚਲੋ ਬਹੁਤ ਔਖਾ ਕੰਮ ਆ ਦੂਰ ਦੀ ਗੱਲ ਹੋਣੀ ਆ ਪਰ ਨਵੇਂ ਆਏ ਜਿਹੜੇ ਪ੍ਰਵਾਸੀ ਆ ਉਹਨਾਂ ਨੂੰ ਕਈ ਵਾਰ ਤੌਖਲਾ ਜਿਹਾ ਰਹਿੰਦਾ ਕਿ ਪੁਰਾਣੇ ਆਏ ਉਹਨਾਂ ਨੂੰ ਗੱਲ ਨਹੀਂ ਲਾਉਂਦੇ ਪਰ ਜਦ ਤੁਸੀਂ ਆਏ ਸੀ ਦੂਰ ਦੂਰ ਤੱਕ ਆਪਣੇ ਭਾਈਚਾਰੇ ਦੇ ਲੋਕ ਹੈ ਨਹੀਂ ਸੀ ਇੱਥੇ ਅਤੇ 50 ਸਾਲ ਪਹਿਲਾਂ ਦੀ ਅਤੇ ਹੁਣ ਦੀ ਜ਼ਿੰਦਗੀ ਨੂੰ ਕਿਵੇਂ ਵੇਖਦੇ ਹੋ ਕਿਉਂਕਿ ਆਬਾਦੀ ਤਾਂ ਖੈਰ ਵਧੀ ਆ ਪਰ ਉਹਦੇ ਨਾਲ ਨਾਲ ਸਮਾਜਿਕ ਪੱਧਰ 'ਤੇ ਜਿਹੜਾ ਮੇਲ ਮਿਲਾਪ ਆ ਉਹਦੇ 'ਚ ਕੀ ਤਬਦੀਲੀ ਆਈ ਆ ਜੇ ਆਪਾਂ ਆਪਣੇ ਭਾਈਚਾਰੇ ਦੀ ਗੱਲ ਕਰਨੀ ਹੋਵੇ
ਸੋਸ਼ਲ ਇਹ ਸੀਗਾ ਹੁਣ ਸਾਨੂੰ ਦੱਸੋ ਜਦੋਂ ਸਾਨੂੰ ਇਮੀਗ੍ਰੇਸ਼ਨ ਨੇ ਮਲੇਸ਼ੀਆ ਹਾਈ ਕਮਿਸ਼ਨ ਨੇ ਜਦੋਂ ਪੁੱਛਿਆ ਸੀ ਤੇ ਅਸੀਂ ਮਾਈਗ੍ਰੇਸ਼ਨ ਹੋਣਾ ਉਤਰਾਂ ਤੇ ਅਸੀਂ ਸਪੋਂਸਰ ਕੀਤਾ ਸੀਗਾ ਤੇ ਉਹ ਵੀ ਪੁੱਛਦੇ ਸੀ ਕਹਿੰਦੇ ਤੁਸੀਂ ਟੈਸਮੀਨੀਆ ਕਿਉਂ ਚੱਲੇ ਆ ਉੱਥੇ ਤੇ ਤੁਹਾਡੀ ਕੌਮ ਦਾ ਕੋਈ ਹੈ ਹੀ ਨਹੀਂ ਤੁਸੀਂ ਸਿਡਨੀ ਮੈਲਬਰਨ ਪਰਥ ਵਾਲਾ ਇੱਧਰ ਜਾਓ ਤੇ ਮੈਂ ਆਖਿਆ ਕਿਉਂ ਤੁਸੀਂ ਇਹ ਕੁਸਚਨ ਪੁੱਛਦੇ ਆ ਤੇ ਉਹ ਕਹਿੰਦੇ ਅਸੀਂ ਇਹ ਕੁਸਚਨ ਪੁੱਛਦੇ ਹਾਂ ਕਿ ਅਸੀਂ ਮਾਈਗ੍ਰੈਂਟ ਜਦੋਂ ਆਉਂਦੇ ਜਿਹੜੇ ਗ੍ਰੀਕ ਆ ਉਹ ਪੁੱਛਦੇ ਕਿੱਥੇ ਗ੍ਰੀਕਸ ਹੈਗੇ ਅਸੀਂ ਉੱਥੇ ਜਾਈਏ ਜਿਹੜੇ ਇਟਲੀਅਨ ਆ ਉਹ ਕਹਿੰਦੇ ਇਟਲੀਅਨ ਕਿੱਥੇ ਆ ਅਸੀਂ ਉੱਥੇ ਜਾਣਾ ਜਿਹੜੇ ਪੋਲਿਸ਼ ਆ ਉਹ ਪੁੱਲ ਦੇ ਪੋਲਿਸ਼ ਕਿੱਥੇ ਆ ਤੇ ਤੁਸੀਂ ਇਹ ਕੁਸਚਨ ਪੁੱਛਿਆ ਨਹੀਂ ਤੇ ਤੁਸੀਂ ਚੱਲੇ ਆ ਜਿੱਥੇ ਤੁਹਾਡਾ ਕੋਈ ਆਦਮੀ ਹੈ ਹੀ ਨਹੀਂ ਤੇ ਮੈਂ ਉਹਨਾਂ ਨੂੰ ਕਿਹਾ ਇੱਕ ਤੇ ਸਾਡੀ ਆ ਕਿ ਅਸੀਂ ਮਲੇਸ਼ੀਆ ਕਰਕੇ ਮਲਟੀ ਰੇਸ਼ਲਿਜ਼ਮ ਆ ਉੱਥੇ ਚਾਈਨੀਜ਼ ਵੀ ਆ ਮਲੇਸ ਵੀ ਆ ਇੰਡੀਅਨ ਵੀ ਆ ਯੂਰੇਸ਼ੀਅਨ ਵੀ ਆ ਸਾਰੇ ਕੌਮ ਆ ਤੇ ਆਪਾਂ ਰਲ ਸਕਦੇ ਹਾਂ ਇਹਨਾਂ ਨਾਲ ਤੇ ਸਾਡਾ ਇੱਕ ਦੂਜੇ ਨੂੰ ਅਸੀਂ ਉਹਨਾਂ ਨਹੀਂ ਸੋਚਦੇ ਕਿ ਹੋਰ ਕੌਮ ਦਾ ਇਹ ਕਈ ਤਰ੍ਹਾਂ ਆਪਾਂ ਜਿਵੇਂ ਫਰੈਂਡਸ਼ਿਪ ਡਿਵਲਪ ਕਰ ਲੈਂਦੇ ਸੋ ਮੈਂ ਉਹਨਾਂ ਨੂੰ ਹਾਈ ਕਮਿਸ਼ਨ ਇੰਟਰਵਿਊ ਕਰਦਾ ਸੀ ਤੇ ਉਹਨੂੰ ਮੈਂ ਕਿਹਾ ਸੀ ਤੇ ਜਾਣਾ ਜਿੱਥੇ ਨਹੀਂ ਗਏ ਕੋਈ ਆਪਣੇ ਸਿੱਖ ਤੇ ਉਹ ਕਹਿੰਦਾ ਕਿਉਂ ਮੈਂ ਆਖਿਆ ਇਹ ਆ ਕਿ ਜੇ ਅਸੀਂ ਗਏ ਉੱਥੇ ਤੇ ਉਹਨਾਂ ਨਾਲ ਹੀ ਰਲ ਜਾਣਾ ਤੇ ਦੂਜਿਆਂ ਦਾ ਨਹੀਂ ਪਤਾ ਹੋਣਾ
ਜੀ,
ਤੁਸੀਂ ਸਾਨੂੰ ਪਾਓ ਜਿੱਥੇ ਸਾਡਾ ਹੈ ਨਹੀਂ, ਫਿਰ ਸਾਨੂੰ ਅਸੀਂ ਜਾਵਾਂਗੇ ਫਰੈਂਡਸ਼ਿਪ ਕਰਨ ਨੂੰ ਦੂਜਿਆਂ ਦੂਜਿਆਂ ਨਾਲ ਜਿਹੜੇ ਦੂਜੀ ਕੌਮਾਂ ਦੇ ਆ, ਨਹੀਂ ਤੇ ਆਪਾਂ ਉਹੋ ਹੀ ਹੋ ਗਏ ਤੇ ਮੈਂ ਕਿਹਾ ਰਹਿਣਾ ਰਹਿਣਾ ਸਿੱਖਦੇ ਨਹੀਂ। ਆਪਾਂ ਨੂੰ ਇਹ ਆ ਕਿ ਉਹ ਸਾਥੋਂ ਸਿੱਖਣਗੇ, ਅਸੀਂ ਸਾਡੀ ਰਹਿਣੀ ਬਹਿਣੀ ਕਿਸ ਤਰ੍ਹਾਂ ਦੀ ਤੇ ਅਸੀਂ ਉਹਨਾਂ ਦੀ ਸਿੱਖਾਂਗੇ।
ਠੀਕ ਹੈ,
ਜਿਹੜੇ ਗੁੱਡ ਪੁਆਇੰਟਸ ਉਹਨਾਂ ਦੇ ਉਹ ਆਪਾਂ ਲੈ ਲਾਂਗੇ, ਜਿਹੜੇ ਆਪਣੇ ਗੁੱਡ ਪੁਆਇੰਟਸ ਉਹ ਲੈ ਲੈਣਗੇ। ਤੇ ਸੋ ਇਸ ਕਰਕੇ ਫਿਰ ਅਸੀਂ ਨਹੀਂ, ਸਾਨੂੰ ਆਉਂਦਿਆਂ ਨੂੰ ਹੀ ਫਰੈਂਡਸ ਅਸੀਂ ਬਣਾ ਲਏ। ਫਿਰ ਸਕੂਲ ਦੇ ਟੀਚਰਾਂ ਦੇ ਵਿੱਚ ਅਸੀਂ ਆਰਗਨਾਈਜੇਸ਼ਨ ਜੁਆਇਨ ਕਰ ਲਿਆ, ਤੇ ਇੱਕ ਟਾਈਮ ਤੇ ਪੇਪਰਾਂ ਦੇ ਵਿੱਚ ਵੀ ਨਿਕਲਿਆ ਸੀ ਮੈਂ ਲਾਈਕ ਫ੍ਰੀ ਮੇਸਨਰੀ ਦੇ ਵਿੱਚ ਸਾਂ, ਤੇ ਉਹਦੇ ਵਿੱਚ ਸਾਰਾ ਕੁਛ। ਸੋ ਇਸ ਤਰ੍ਹਾਂ ਰਲ ਕੇ ਆਪਾਂ ਉਤਨਾ ਫੀਲ ਨਹੀਂ ਕੀਤਾ ਕਿ ਅਸੀਂ ਨਵੇਂ ਮੁਲਕ ਦੇ ਆ ਕਿ ਫਰੈਂਡਸ ਹੈ ਨਹੀਂ, ਕਿ ਕਿਉਂ ਨਹੀਂ ਗਏ ਬੰਦੇ ਇਸ ਤਰ੍ਹਾਂ ਰਿਐਕਟ ਕਰਦੇ। ਇਹ ਸਾਡੀ ਬੈਕਗਰਾਊਂਡ ਸੀ ਮਲੇਸ਼ੀਆ ਦੀ ਮਲਟੀ ਰੇਜਲਿਜ਼ਮ, ਫਿਰ ਇੱਥੇ ਆ ਕੇ ਪਰ ਇਹ ਥੋੜ੍ਹਾ ਜਿਹਾ ਤੁਸੀਂ ਵੀ ਜਾਣਦੇ ਹੁਣ ਇੰਟਰਵਿਊ ਕਰਦੇ, ਜੇ ਆਪਾਂ ਮਿਕਸ ਕਰੀਏ ਮੂਵ ਕਰੀਏ, ਹੁਣ ਮੈਂ ਇੰਗਲੈਂਡ ਸਾਂ, ਯੂਰੋਪ ਵੇਖਿਆ ਸੀ, ਇੱਥੋਂ ਗਏ ਸੀ। ਸੋ ਆਪਾਂ ਨੂੰ ਸਮਝ ਆ ਜਾਂਦੀ ਆ ਕਿ ਇਨਸਾਨ ਹਿਊਮਨ ਬੀਂਗਸ ਆ ਹਿਊਮਨ ਬੀਂਗ,
ਇਟ
ਇਜ਼ ਲਵ ਅਫੈਕਸ਼ਨ ਕੰਪੈਸ਼ਨ ਦੈਟ ਵਿਲ ਡਰਾ ਅਸ ਟੂਗੈਦਰ।
ਕੋਈ ਸ਼ੱਕ ਨਹੀਂ, ਇੱਕ ਸਾਂਝ ਆ ਕੋਈ ਦਿਲ ਦੀ, ਆਪਾਂ ਵਰਲਡ ਨੂੰ ਇੱਕ ਗਲੋਬਲ ਵਿਲੇਜ ਵਾਂਗੂ ਤਸਵਰ ਕਰਦੇ ਹਾਂ, ਪਰ ਨਾਲ ਨਾਲ ਉਹ ਵਸਦੇ ਰਹੋ ਅਤੇ ਉੱਜੜ ਜਾਓ, ਉਹ ਵੀ ਸਮਝਾਇਆ। ਢਿੱਲੋਂ ਸਾਹਿਬ ਥੋੜ੍ਹਾ ਜਿਹਾ ਦੱਸੋਗੇ ਤੁਸੀਂ, ਤਕਰੀਬਨ ਹੁਣ ਮੇਰਾ ਖਿਆਲ 50-60 ਸਾਲ ਹੋ ਗਏ, ਬੜੀ ਇੱਕ ਸਫਲ ਵਿਅਤ ਜ਼ਿੰਦਗੀ ਤੁਸੀਂ ਬਤੀਤ ਕੀਤੀ ਆ, ਇਹਦਾ ਕੀ ਰਾਜ਼ ਆ?
ਆਪਾਂ ਨੂੰ ਅੰਡਰਸਟੈਂਡਿੰਗ ਪਹਿਲਾਂ ਚਾਹੀਦੀ ਆ, ਜੇ ਬੰਦਾ ਅੰਡਰਸਟੈਂਡਿੰਗ ਹੋ ਸਕਦਾ, ਆਪਾਂ ਸਾਰੇ ਪਰਫੈਕਟ ਨਹੀਂ ਗੇ, ਤੇ ਜੇ ਆਪਾਂ ਨੂੰ ਪਤਾ ਲੱਗ ਜਾਂਦਾ ਇਹਨਾਂ ਦੀ ਅੰਡਰਸਟੈਂਡਿੰਗ ਇਹ ਆ, ਇਹਨਾਂ ਦਾ ਵੀਕ ਪੁਆਇੰਟ ਇਹ ਆ, ਤੇ ਆਪਾਂ ਫਿਰ ਸਮਝ ਲਈਏ ਕਿ ਨੇਚਰ ਆ ਇਹਨਾਂ ਦਾ। ਸੋ ਆਪਾਂ ਉਸ ਨੇਚਰ ਤੇ ਰਹਿਣਾ, ਫਿਰ ਗੁੱਸਾ ਨਹੀਂ ਕਰਨਾ ਜਦੋਂ ਆਪਾਂ ਨੂੰ ਪਤਾ ਕਿਸੇ ਨੇ ਆ ਕਿਹਾ, ਤੇ ਹੁਣ ਆਪਾਂ ਜੇ ਪਾਸ ਹੋਇਆ ਜਦੋਂ ਸਮਝੋ ਕੋਈ ਮੈਨੂੰ ਰੇਸ਼ਲਿਜ਼ਮ ਰਿਮਾਰਕਸ ਕਰਦਾ, ਤੇ ਆਪਾਂ ਨੂੰ ਦਿਲ ਦੇ ਵਿੱਚ ਲੈਣੀ ਨਹੀਂ ਚਾਹੀਦੀ ਉਹਦੇ, ਕਿ ਉਹ ਵਨ ਔਡ ਕੈਰੈਕਟਰ, ਉਹਨੇ ਤੁਹਾਨੂੰ ਬੈਡ ਰਿਮਾਰਕਸ ਪਾਸ ਕੀਤੀ ਆ, ਰਾਈਟ? ਸੋ ਉਹਦੇ 'ਤੇ ਨਹੀਂ ਆਪਾਂ ਡਿਵਲਪ ਕਰਨਾ, ਕਿਉਂਕਿ ਵੱਡੀ ਗੱਲ ਕਰਨੀ, ਉਹਨਾਂ 100 ਆਦਮੀ ਦੇ ਵਿੱਚ ਦੋਵਾਂ ਨੇ ਤੁਹਾਨੂੰ ਕੁਛ ਰਿਮਾਰਕਸ ਸੁੱਖ ਜਿਹਾ ਪਾਸ ਕਰ ਦਿੱਤਾ, ਵੀ ਮਸਨ ਟੇਕ ਇਟ ਇਨ ਟੂ ਹਾਰਟ। ਇਹ ਲਾਲੇ ਫਿਰ ਆਪਾਂ ਇਸ ਤਰ੍ਹਾਂ ਵੀ ਸੋਚਣੀ ਚਾਹੀਦੀ, ਆਪਣੀ ਸੋਚਣੀ, ਆਪਣਾ ਰਿਅਲਾਈਜੇਸ਼ਨ ਤੇ ਸੋਚਣੀ ਬੜੀ ਇੰਪੋਰਟੈਂਟ ਹੈ। ਹੁਣ ਵੇਖ ਆਪਾਂ ਵੀ ਭੈਣ ਭਰਾਵਾਂ ਦੇ ਵਿੱਚ ਵੀ ਆਪਣਾ ਮਿਸਅੰਡਰਸਟੈਂਡਿੰਗ ਹੁੰਦੀ ਆ, ਕਈਆਂ ਦਾ ਲਾਈਟ ਲੈਂਦਾ, ਤੇ ਜੇ ਆਪਾਂ ਵਰਲਡ ਵਾਈਡ ਜਾਂਦੇ ਹਾਂ, ਜਦੋਂ ਤੁਸੀਂ ਹੁਣ ਕਿਹਾ ਸੀ ਗਲੋਬਲ, ਤੇ ਉਹਦੇ ਵਿੱਚ ਵੀ ਹੋਣਾ ਹੈ ਇਸ ਤਰ੍ਹਾਂ। ਸੋ ਵੀ ਮਸਟ ਨੋਟ ਟੇਕ ਇਟ ਟੂ ਹਾਰਟ, ਵੈਲ ਦਿਸ ਇਜ਼ ਪਾਰਟ ਆਫ ਲਾਈਫ, ਦਿਸ ਇਜ਼ ਪਾਰਟ ਆਫ ਨੇਚਰ, ਦਿਸ ਹੈਪਨ। ਸੋ ਆਪਣੇ ਜਦੋਂ ਇਸ ਤਰ੍ਹਾਂ ਕਿ ਫਿਰ ਉਹ ਟੈਨਸ਼ਨ ਨਹੀਂ ਹੁੰਦੀ, ਐਂਡ ਆਵਰ ਮਾਈਂਡ ਐਂਡ ਦੈਨ ਆਪਾਂ ਲੁੱਕ ਅਰਾਊਂਡ ਕਰਦੇ ਹਾਂ, ਐਂਡ ਵੀ ਆਰ ਗੋਇੰਗ ਟੂ ਲਿਵ ਇਨ ਅ ਵਰਲਡ, ਇਨ ਅ ਮਲਟੀਕਲਚਰਲ ਵਰਲਡ ਵਿਦ ਡਿਫਰੈਂਟ ਕਾਈਂਡਸ ਆਫ ਪੀਪਲ, ਉਹਨਾਂ ਦਾ ਨੇਚਰ ਡਿਫਰੈਂਟ ਆ, ਵੇ ਆਫ ਲਾਈਫ ਡਿਫਰੈਂਟ ਆ, ਉਹਨਾਂ ਦੀ ਰਿਲੀਜੀਅਸ ਬਿਲੀਫ ਡਿਫਰੈਂਟ ਆ, ਵੀ ਮਸਟ ਬੀ ਏਬਲ ਟੂ ਐਕਸੈਪਟ ਐਂਡ ਵੀ ਮਸਟ ਬੀ ਆਲਸੋ ਬੀ ਏਬਲ ਟੂ ਟੋਲਰੇਟ।
ਕੋਈ ਸ਼ੱਕ ਨਹੀਂ,
ਯੈਟ ਵੀ ਮਸਟ ਨਾਟ ਗਿਵ ਅਪ ਵਟ ਵੀ ਹੈਵ। ਇਸ ਨਾ ਵੈਰੀ ਗੁੱਡ ਕੁਸ਼ਚਨ, ਆਮ ਨਾਟ ਦਿਸ ਇਜ਼ ਨਾਟ ਅ ਕੁਸ਼ਚਨ ਆਮ ਸੇਇੰਗ ਬਿਕੋਜ਼ ਆਫ ਪ੍ਰਾਈਡ। ਪੀਪਲ ਆਸਕ ਮੀ, ਸਾਰੇ ਤੋਂ ਪੁੱਛਦੇ ਆ, ਤੁਸੀਂ ਇੰਨੇ ਸਾਲ ਦੇ ਇਸ ਤਰ੍ਹਾਂ ਆਏ ਸੀ, ਤੁਸੀਂ ਆਪਣੀ ਦਾੜੀ ਖੇ ਸਾਰੇ ਰੱਖੇ ਸੀਗੇ, ਇਹ ਬੰਦੇ ਦੇ ਆਪ ਦੀ ਕੁਆਲਿਟੀ ਨੇਚਰ ਹੁੰਦੀ। ਜਿਹੜੇ ਮੇਰਾ ਕੀ ਕਹਿੰਦੇ ਹੁੰਦੇ ਆ ਬੈਕਗਰਾਊਂਡ ਕਲਚਰ, ਦੈਟ ਇਜ਼ ਮਾਈਂਡ। ਹੁਣ ਮੈਂ ਹਾਸੇ ਦੀ ਗੱਲ ਕਰਦਾ ਹਾਂ, ਕਿਉਂਕਿ ਜਿਹੜੇ ਸੁਣਦੇ ਆ, ਮੈਂ ਜਦੋਂ ਇੰਗਲੈਂਡ ਪੜ੍ਹ ਕੇ ਆਇਆ ਮੁੜ ਕੇ, ਤੇ ਜਦੋਂ ਪਤਾ ਆਪਾਂ ਜਦੋਂ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਆਪਾਂ ਜਦੋਂ ਰਹਿੰਦੇ ਹਾਂ, ਉਹ ਸਾਰੇ ਜਣੇ ਆਉਣ ਲੱਗ ਕੇ ਮੇਰੇ ਡੈਡੀ ਨੂੰ, ਕਿਉਂ ਉਹ ਲੇਬਰਿੰਗ ਕੰਮ ਕਰਦੇ ਸੀਗੇ, ਤੇ ਗੈਟ ਟੂ ਸਕੋਲਰਸ਼ਿਪ ਗੋ ਬੈਕ। ਹੁਣ ਮੈਂ ਕਹਿੰਦਾ ਇਨ ਦਾ 61 ਆਈ ਐਮ ਟਾਕਿੰਗ ਅਬਾਊਟ, ਔਰ ਫਿਰ ਜਦੋਂ ਆਉਂਦੇ ਸੀ ਤੇ ਉਹ ਫਰੈਂਡ ਸਾਰੇ ਆ ਗਏ ਵਧਾਈਆਂ ਦੇਣ ਨੂੰ ਮਾਤਾ ਪਿਤਾ ਨੂੰ। ਫਿਰ ਵੇਖਿਆ ਕਿ ਜਦੋਂ ਰਿਮਾਰਕਸ ਬੰਦਾ ਪਾਸ ਕਰਦਾ ਨਾ, ਵਧਾਈਆਂ ਤੁਸੀਂ ਪੜ੍ਹ ਕੇ ਆ ਗਏ, ਬੜਾ ਚੰਗਾ ਸੋਹਣਾ, ਪਰ ਸਾਰੇ ਜਾਣੇ ਕਹਿਣ ਤੂੰ ਆਪੀ ਪੱਗ ਤੇ ਖੇਸ ਰੱਖੇ, ਪੱਗ ਆਪੇ ਖੇਸ ਨਹੀਂ ਕੱਟੇ ਐਂਡ ਆਲ ਦੈਟ, ਸੋ ਯੂ ਰੀਅਲਾਈਜ਼ ਪੀਪਲ ਐਕਸਪੈਕਟ ਯੂ ਫੋਰ ਦ ਚੇਂਜ। ਤੇ ਮੈਂ ਆਖਿਆ ਦਿਸ ਹੈਜ਼ ਨੋਟ ਬੀਨ ਅ ਪ੍ਰੋਬਲਮ ਟੂ ਮੀ, ਕੀਪਿੰਗ ਹੈਜ਼ ਨੋਟ ਬੀਨ ਅ ਪ੍ਰੋਬਲਮ ਟੂ ਮੀ, ਪੀਪਲ ਰੈਸਪੈਕਟਡ ਯੂ ਬਿਕੋਸ ਆਫ ਵਟ ਯੂ ਆਰ, ਇਫ ਦੇ ਆਰ ਗੋਇੰਗ ਟੂ ਰੈਸਪੈਕਟ ਯੂ ਬਿਕੋਸ ਆਫ ਯੂਰ ਲੁੱਕ, ਦੈਨ ਇਟ ਇਜ਼ ਆਰ ਮਿਸਗਾਈਡਿੰਗ ਪੀਪਲ।
ਇੱਕ ਬੜਾ ਵਧੀਆ ਸੁਨੇਹਾ ਵਾ ਜਿਹੜੇ ਸਾਡੇ ਨਵੇਂ ਆਏ ਪ੍ਰਵਾਸੀ ਆ ਉਹਨਾਂ ਲਈ ਵੀ ਇੱਕ ਸੇਧ ਆ ਕਿ ਅਪੀਅਰੈਂਸ ਹੀ ਸਾਰਾ ਕੁਛ ਨਹੀਂ ਹੁੰਦਾ, ਉਸ ਤੋਂ ਵੱਡੀ ਗੱਲ ਹੁੰਦੀ ਹੈ ਤੁਹਾਡਾ ਕੱਦ ਕਿਰਦਾਰ, ਤੁਸੀਂ ਦੀਨ ਦੁਨੀਆ 'ਚ ਕੀ ਖੱਟਿਆ ਕੀ ਦਿੱਤਾ। ਅਤੇ ਮੈਂ ਹੁਣ ਇਸ ਵੇਲੇ ਮਹਿੰਦਰ ਕੌਰ ਜੀ ਨਾਲ ਵੀ ਦੁਬਾਰਾ ਗੱਲ ਕਰਨੀ ਚਾਹੂੰਗਾ। ਢਿੱਲੋਂ ਸਾਹਿਬ ਬੜੀ ਮਿਹਰਬਾਨੀ ਤੁਹਾਡੀ। ਹਾਂਜੀ, ਮੈਂ ਪੁੱਛਣਾ ਇਹ ਚਾਹੁੰਦਾ ਸੀ, ਇੱਕ ਲੰਬਾ ਸਮਾਂ ਵਿਆਹਤਾ ਜੀਵਨ ਤੁਸੀਂ ਬਿਤਾਇਆ, ਅਤੇ ਇਹ ਸਫਲ ਵਿਆਹਤਾ ਜੀਵਨ ਪਿੱਛੇ ਕੀ ਰਾਜ਼ ਆ? ਜਿਹੜੇ ਲੋਕ ਨਵੇਂ ਜਿਨ੍ਹਾਂ ਦੇ ਵਿਆਹ ਹੋਏ ਆ ਉਹਨਾਂ ਨੂੰ ਕੀ ਸੇਧ ਦੇਣੀ ਚਾਹੋਗੇ?
ਉਹਨਾਂ ਨੂੰ ਬਸ ਆਪਾਂ ਇਹ ਕਹਿਣਾ ਚਾਹੁੰਦੇ ਹਾਂ ਕਿ ਆਪਾਂ ਨੂੰ ਜਦੋਂ ਆਪਾਂ ਸਮਝੋ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਆਪਾਂ ਸਰਨ ਵਾ ਦਿੱਤਾ, ਲਾਵਾਂ ਲੈ ਲਈਆਂ, ਉਹ ਲਾਵਾਂ ਦੇ ਜਿਹੜੀ ਅਸਰ ਹੋਇਆ ਆਪਣੇ ਦਿਮਾਗ ਉੱਤੇ ਜਾਂ ਹਿਰਦੇ ਵਿੱਚ, ਉਹਦਾ ਕੀ ਕਿਵੇਂ ਵਾਹਿਗੁਰੂ ਜੀ ਨੇ ਆਪਣਾ ਇਹ ਆਪਾਂ ਨੇ ਨਾ ਕਹਿੰਦੇ ਨਾ ਧੁਰੋਂ ਹੀ ਕੁਛ ਜੋੜ ਲੁੱਟੇ ਹੁੰਦੇ, ਸੰਯੋਗ ਵਿਯੋਗ ਸਾਰੇ ਧੁਰੋਂ ਹੀ ਆਉਂਦੇ ਆ। ਇਸ ਕਰਕੇ ਤੇ ਪਿਆਰ ਤੇ ਦੂਸਰੇ ਦੀ ਗੱਲ ਸਹਿ ਲੈਣੀ, ਕੰਟਰੋਲ ਕੰਮ ਤੇ ਰੱਖਣਾ ਤੇ ਰਲ ਕੇ ਚੱਲਣਾ, ਜਿਵੇਂ ਦੋ ਜਣੇ ਆ ਸਰੀਰ ਦੋ ਹੈ ਪਰ ਜਿਹੜੀ ਆਤਮਾ ਹੈ ਨਾ ਉਹ ਆਤਮਾ ਇੱਕ ਹੀ ਹੈ, ਉਹ ਜੋਤ ਸਾਰਿਆਂ ਦੇ ਵਿੱਚ ਇੱਕ ਹੀ ਹੈ। ਇਸ ਕਰਕੇ ਫਿਰ ਇਸ ਤਰ੍ਹਾਂ ਫਿਰ ਨਾ ਥੋੜ੍ਹਾ ਜਿਹਾ ਨਿਮਰਤਾ ਰੱਖਣੀ ਪੈਂਦੀ ਹੈ। ਤੇ ਦੂਸਰੀ ਗੱਲ ਇਹ ਵੀ ਹੈ ਕਿ ਜਿਹੜੇ ਆਪਣੇ ਬੱਚੇ ਹੁਣ ਅੱਜ ਕੱਲ੍ਹ ਦੇ ਹੈ ਫਾਸਟ ਲਾਈਫ ਹੈ ਥੋੜ੍ਹੀ, ਉਹਦੇ ਵਿੱਚ ਥੋੜ੍ਹੀ ਜਿਹੀ ਟੋਲਰੈਂਸ ਕਮਤੀ ਹੈ, ਸਹਿਣਾ ਨਹੀਂ ਸਿੱਖਿਆ ਬੱਚਿਆਂ ਨੇ, ਅਤੇ ਇੱਕ ਦੂਜੇ ਦੀ ਗੱਲ ਸਹਿਣੀ ਪੈਂਦੀ ਹੈ, ਰਲ ਕੇ ਚੱਲਣਾ ਹੈ। ਅਤੇ ਦੋ ਜਿਵੇਂ ਕਹਿੰਦੇ ਹੁੰਦੇ ਨਾ ਗੱਡੀ ਚੱਲਦੀ ਹੈ ਅਤੇ ਰੇਲ 'ਤੇ ਜਾਣੀ ਹੈ, ਉਹ ਜਿਹੜੇ ਪਹੀਏ ਹੈ ਨਾ ਉਹ ਪਹੀਆਂ ਨੂੰ ਥੋੜ੍ਹਾ ਜਿਹਾ ਸੰਭਲ ਕੇ ਚੱਲਣਾ ਪੈਂਦਾ ਅਤੇ ਆਪਾਂ ਆਪਣੇ ਆਪ ਨੂੰ ਪਹੀਏ ਸਮਝਦੇ ਹਾਂ, ਵਾਹਿਗੁਰੂ ਦੀ ਕਿਰਪਾ ਜੀ ਆਪਾਂ ਨਾ ਛੋਟੀ ਬੀਰ ਗੁਰੂ ਗ੍ਰੰਥ ਸਾਹਿਬ ਜੀ ਨਾਲ ਲੈ ਕੇ ਆਏ ਸੀ ਜਦੋਂ ਮਾਈਗ੍ਰੇਸ਼ਨ ਕੀਤਾ ਸੀਗਾ, ਪਹਿਲੇ ਗੁਰੂ ਗ੍ਰੰਥ ਸਾਹਿਬ ਜੀ ਇਸ ਲੰਬੇ ਦੇ ਵਿੱਚ ਆਏ ਜੀ। ਇਹ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਛੋਟੀ ਬੀੜ ਹੈ ਨਾ ਆਪਣੇ ਕੋਲ, ਇਹ ਮੇਰੀ ਮਾਮੀ ਜੀ ਹੁਣੇ ਮੈਨੂੰ ਪਹਿਲਾਂ ਤੋਂ ਸ਼ੁਰੂ ਤੋਂ ਹੀ ਪੜ੍ਹਾਉਣ ਲੱਗ ਪਏ ਕਿ ਪੰਜਾਬੀ। ਉਹਦੇ ਬਾਅਦ ਫਿਰ ਮਲਾਕੇ ਵਾਲੇ ਸੰਤ ਜੀ ਸੰਤ ਸੋਹਣ ਸਿੰਘ ਜੀ ਉਹ ਗ੍ਰੰਥੀ ਸਾਹਿਬ ਜੀ ਸੀਗੇ, ਉਹਨਾਂ ਨੇ ਫਿਰ ਮੈਨੂੰ ਅਖੰਡ ਪਾਠ ਕਰਨਾ ਸਿਖਾਇਆ ਜੀ। ਫਿਰ ਆਪਣਾ ਘਰ ਆ ਥੋੜ੍ਹਾ ਜਿਹਾ ਕਾਫੀ ਵੱਡਾ ਹੈ ਸਾਡੇ ਵਾਸਤੇ, ਹੁਣ ਅਸੀਂ ਬਜ਼ੁਰਗ ਹੋ ਗਏ ਹਾਂ ਜੀ, ਇਸ ਕਰਕੇ ਫਿਰ ਆਪਾਂ ਡਾਊਨ ਸਾਈਜ਼ ਕਰ ਲਿਆ ਅਤੇ ਆਪਣੇ ਘਰ ਹੀ ਗੁਰਦੁਆਰਾ ਬਣਾ ਲਿਆ ਜੀ। ਸੰਗਤ ਇੱਥੇ ਅੱਗੇ ਬਹੁਤ ਸਵਾਈ ਹੁੰਦੀ ਸੀ, ਹੁਣ ਤਾਂ ਕਾਫੀ ਸੰਗਤ ਹੈਗੀ ਇੱਥੇ ਲੋਨ ਸੈਸ਼ਨ ਦੇ ਵਿੱਚ, ਘੱਟ ਤੋਂ ਘੱਟ 40-50 ਜਾਣੇ ਹੋ ਜਾਂਦੀ ਹੈ ਸੰਗਤ, ਅਤੇ ਆਪਾਂ ਫਿਰ ਆਪਾਂ ਇੱਥੇ ਘਰ ਹੀ ਬਸ ਕੀਰਤਨ ਹੁੰਦਾ ਹੈ, ਬੱਚਿਆਂ ਨੂੰ ਪੰਜਾਬੀ ਪੜ੍ਹਾ ਦਿੰਦੇ ਹੈ,
ਜੀ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀਆਂ ਕੁਛ ਤਸਵੀਰਾਂ ਇਸ ਆਰਟੀਕਲ ਦੇ ਵਿੱਚ ਪਾਉਣ ਦੀ, ਅਤੇ ਆਪਣੇ ਸੁਣਨ ਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਉਮੀਦ ਕਰਦੇ ਹਾਂ ਕਿ ਪਸੰਦ ਆਉਣਗੀਆਂ, ਅਤੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਜੋੜ ਜੋੜ ਉੱਤੇ ਰੱਖਣ ਦੀ। ਅਤੇ ਅੱਜ ਸਮਾਂ ਦੇਣ ਲਈ ਢਿੱਲੋਂ ਸਾਹਿਬ ਮਹਿੰਦਰ ਕੌਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ।
ਬਹੁਤ ਮਿਹਰਬਾਨੀ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ।